ਨਹੀਂ ਮੈਂ ਬੈਠੀਆਂ ਵਿਚਾਰੀਆਂ ਰਹਿ ਗਈਆਂ। ਮੈਂ ਕੋਈ ਕਿੰਨੇ ਸੁਖਾਂ ਦੇ ਸਾਧਨ ਹੋ ਗਏ ਨਾ ਘਰਾਂ ਚ, ਪਰ ਮੈਂ ਤੁਹਾਨੂੰ ਹੱਥ ਬੰਨ ਕੇ ਪੁੱਛਦਾ ਵੀ ਤੁਸੀਂ ਸੁਖੀ ਹੋ ਗਏ? ਮੈਂ ਗੱਲ ਤਾਂ ਇੰਨੀ ਹੋਰ, ਤਾਂ ਗੱਲ ਮੁੱਕੀ ਹੋਰ। ਇੰਨੇ ਸੁਖਾਂ ਦਾ ਸਾਧਨ ਸੁਖੀ ਅਸੀਂ ਹੋਏ ਨੀ, ਕਿਉਂ ਨੀ ਹੋਏ? ਕੰਠ ਵਾਹਿਗੁਰੂ ਦਾ ਨਾਮ ਨਹੀਂ ਹੈ, ਮਾਲਕ ਕੋਲ ਨਹੀਂ, ਖਸਮ ਕੋਲ ਨਹੀਂ, ਪਤੀ ਕੋਲ ਨਹੀਂ, ਤੇ ਚੀਜ਼ਾਂ ਕਿੱਥੇ ਸੁਣ?
ਸੇਵਾ ਕਿਛੁ ਨ ਜਾਣੁ ਨੀਚ ਮੂਰਖ ਰੇ, ਮਾਨ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ, ਸਮੇ ਪ੍ਰਾਦੀ ਸਦ ਭੁਲਤੇ, ਤੁਮ ਬਖਸ਼ਣ ਹਾਰੇ, ਮਹਾਂਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ ਦਾਨ, ਕੀ ਪਰੋਗਰੇ, ਨਾਨਕ ਮੰਗੇ ਦਰਸ ਦਾਨ, ਨਾਨਕ ਮੰਗੇ ਦਰਸ ਦਾਨ, ਚਿਰ ਹੋ ਗਿਆ ਦਰਸ਼ਨ ਦੇਖੇ, ਹੋ ਗਿਆ ਦਰਸ਼ਨ ਦੇਖੇ, ਕਰ ਕੋਲ ਜੀਓ, ਹੋ ਗਿਆ ਦਰਸ਼ਨ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਜਨਮ ਬਿਛੜੇ ਤੇ ਮਾਧੋ ਜਨਮ ਤੁਮਾਰੇ, ਪਰ ਅਵਿਦਾਸ ਆਸ ਲਗ ਜੀਵੋ, ਚਿਰ ਭਉ ਦਰਸ਼ਨ, ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀਆਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤ ਸੰਗਤ ਕਰ ਰਹੇ ਹੋ, ਸਾਧ ਸੰਗਤ ਦਾ ਲਾਹਾ ਲੈ ਰਹੇ ਹੋ, ਗੁਰੂ ਦੀ ਰਜ਼ਾ ਵਿੱਚ ਮੱਘਰ ਦਾ ਮਹੀਨਾ ਸਮਾਪਤ ਹੋਇਆ, ਅੱਜ ਪੋਹ ਦਾ ਮਹੀਨਾ ਆਰੰਭ ਹੋਇਆ। ਸੰਕ੍ਰਾਂਤ ਸੰਸਕ੍ਰਿਤ ਦਾ ਸ਼ਬਦ ਹੈ, ਜਿਹਦਾ ਅਰਥ ਹੈ ਮਹੀਨੇ ਦਾ ਪਹਿਲਾ ਦਿਨ। ਅੱਜ ਹਰ ਇੱਕ ਜਗ੍ਹਾ ਆਸਤਕ ਜੀਵਾਂ ਨੇ, ਧਾਰਮਿਕ ਰੁਚੀ ਰੱਖਣ ਵਾਲੇ ਜੀਵਾਂ ਨੇ, ਅਕਾਲ ਪੁਰਖ ਭਗਵਾਨ ਸ੍ਰੀ ਵਾਹਿਗੁਰੂ ਖੁਦਾ ਦੇ ਅੱਗੇ ਅਰਦਾਸਾਂ ਕੀਤੀਆਂ ਨੇ, ਬੇਨਤੀਆਂ ਕੀਤੀਆਂ ਨੇ, ਈਸ਼ਵਰ ਤੇਰੀ ਰਜ਼ਾ ਨਾਲ ਪਿਛਲਾ ਮਹੀਨਾ ਲੰਘਿਆ, ਅੱਜ ਨਵਾਂ ਮਹੀਨਾ ਸ਼ੁਰੂ ਹੋਇਆ, ਸੁਖ ਸ਼ਾਂਤੀ ਵਰਤਾਈ, ਚੜ੍ਹਦੀਆਂ ਕਲਾਂ ਬਖਸ਼ਣੀ, ਭਲਾ ਸਮਾਂ ਬਖਸ਼ੀ, ਇਹ ਅਰਦਾਸਾਂ ਕਹੀਆਂ ਨੇ। ਸੰਗਰਾਂਦ ਕਿਉਂ ਮਨਾਈ ਜਾਂਦੀ ਹੈ? ਇਹ ਸੈਂਟੀਫਿਕ ਸਵਾਲ ਹੈ, ਅੰਧ ਵਿਸ਼ਵਾਸੀ ਦੀ ਗੱਲ ਨਹੀਂ ਹੈ। ਇਹ 12 ਮਹੀਨੇ ਕਿਉਂ ਬਣੇ ਨੇ? ਸੂਰਜ ਦੀਆਂ 12 ਰਾਸਾਂ ਨੇ, ਰਾਸਾਂ ਦੀ ਗਿਣਤੀ 12 ਹੈ। ਇੱਕ ਮਹੀਨੇ ਬਾਅਦ ਸੂਰਜ ਆਪਣਾ ਘਰ ਬਦਲਦਾ ਹੈ, ਰਾਸ ਬਦਲਦਾ ਹੈ, ਤਬਦੀਲੀ ਆਉਂਦੀ ਹੈ ਸੂਰਜ ਦੇ ਵਿੱਚ। ਜਿਸ ਦਿਨ ਉਹ ਇੱਕ ਘਰ ਤੋਂ ਦੂਜੇ ਘਰ ਵਿੱਚ ਪ੍ਰਵੇਸ਼ ਕਰਦਾ ਹੈ ਉਹਨੂੰ ਸੰਕ੍ਰਾਂਤ ਕਹਿੰਦੇ ਨੇ। ਨਵਾਂ ਦਿਨ, ਪਹਿਲਾ ਦਿਨ ਮਹੀਨੇ ਦਾ। ਉਹ ਸੂਰਜ ਘਰ ਬਦਲਦਾ ਹੈ ਤੇ ਕੀ ਲੋੜ ਪਈ? ਸੂਰਜ ਦੀ ਤਬਦੀਲੀ ਹੁੰਦੀ ਰਹੇ। ਪਰ ਗੁਰਮੁਖ ਪਿਆਰਿਓ, ਵਾਹਿਗੁਰੂ ਤਾਂ ਸਤ ਚੇਤ ਆਨੰਦ ਹੈ, ਉਹਦੀ ਤਾਂ ਹਮੇਸ਼ਾ ਹੀ ਆਪਾਂ ਨੂੰ ਲੋੜ ਹੈ। ਆਪਾਂ ਹੈ ਤਾਂ ਜੇ ਉਹ ਨਾਲ ਹੈ। ਪਰ ਜਿਹੜੀ ਸਰੀਰਕ ਕਿਰਿਆ ਹੈ ਨਾ ਦੁਨਿਆਵੀ, ਇਹਦਾ ਸਾਰੇ ਦਾ ਹੀ ਕੇਂਦਰ ਆ ਸੂਰਜ ਹੈ ਜਿਹੜਾ ਚੜ੍ਹਦਾ। ਜਿੰਨੀ ਵੀ ਤੇਰੀ ਕਿਰਿਆ ਹੈ ਸਰੀਰ ਦੀ, ਆ ਹੁਣ ਸਰਦੀ ਕਿਉਂ ਆਈ ਹੈ? ਕਿੱਥੋਂ ਆ ਗਈ ਸਰਦੀ ਗੁਰਮੁਖ ਪਿਆਰਿਓ? 2 ਮਹੀਨੇ ਪਹਿਲਾਂ ਕਿਤੇ ਗਈ ਹੋਈ ਸੀ। ਇਹ ਸੂਰਜ ਦੀ ਉਹ ਇੱਕ ਹਰਕਤ ਹੈ, ਚਾਲ ਹੈ ਕਿ ਉਹ ਧਰਤੀ ਤੋਂ ਥੋੜਾ ਦੂਰ ਚਲਿਆ ਗਿਆ ਤੇ ਠੰਡ ਵਰਤਣ ਲੱਗ ਗਈ। ਜਿੰਨਾ ਚੁੱਲ੍ਹੇ ਦੇ ਨੇੜੇ ਨੂੰ ਜਾਓਗੇ ਤੇ ਗਰਮੀ ਵੱਧਦੀ ਜਾਊ, ਚੁੱਲ੍ਹੇ ਤੋਂ ਦੂਰ ਨੂੰ ਜਾਓਗੇ ਤੇ ਠੰਡ ਹੁੰਦੀ ਜਾਊ। ਆ ਜਿਹੜੀ ਸਰਦੀ ਆਰੰਭ ਹੋਈ ਹੈ, ਇਹ ਸਿੱਧਾ ਸੂਰਜ ਨਾਲ ਸੰਬੰਧ ਹੈ। ਇਹ 3 ਮਹੀਨੇ ਸੂਰਜ ਨੇ ਧਰਤੀ ਤੋਂ ਦੂਰ ਰਹਿਣਾ, ਉਹਦੀ ਅਸਲ ਤਪਸ ਸਾਡੇ ਤੱਕ ਪੁੱਜ ਨਹੀਂ ਰਹੀ। ਜਿੰਨੀ ਦੂਰੀ ਹੋਵੇਗੀ ਤੇ ਤਪਸ ਘੱਟ ਪੁੱਜੇਗੀ। ਜਿਉਂ ਜਿਉਂ ਸੂਰਜ ਧਰਤੀ ਤੇ ਨੇੜੇ ਆਵੇਗਾ ਤੇ ਟੋਭਿਆਂ ਦਾ ਪਾਣੀ ਵੀ ਗੁਰਮੁਖ ਪਿਆਰੇ ਅੱਗ ਵਰਗਾ ਤੱਤਾ ਹੋ ਜਾਊਗਾ। 6 ਰੁੱਤਾਂ ਜੋ ਬਣ ਰਹੀਆਂ ਨੇ, ਇਹ ਕੇਵਲ ਤੇ ਕੇਵਲ ਸੂਰਜ ਦੀ ਕਿਰਿਆ। ਬਸੰਤ ਰੁੱਤ, ਹਨਾਲ, ਸਰਦ, ਗ੍ਰੀਖਮ, ਗੁਰਮੁਖ ਪਿਆਰੇ, ਵਰਸ਼ਾ ਰੁੱਤ ਜੋ ਵੀ ਹੈ, ਇਹ ਸਭ ਸੂਰਜ ਦੀ ਗਰਦਸ਼। ਧਰਤੀ ਚੱਲ ਰਹੀ ਹੈ, ਸੂਰਜ ਖੜਾ ਹੈ। ਜਿਹੜਾ ਹਿੱਸਾ ਜ਼ਿਆਦਾ ਨੇੜੇ ਆਉਂਦਾ ਜਾਂਦਾ ਹੈ ਉੱਥੇ ਗਰਮੀ ਵੱਧਦੀ ਜਾਂਦੀ ਹੈ। ਜਿਹੜਾ ਹਿੱਸਾ ਸੂਰਜ ਤੋਂ ਦੂਰ ਧਰਤੀ ਦਾ ਜਾਂਦਾ ਹੈ ਉੱਥੇ ਗੁਰਮੁਖੋਂ ਸਰਦੀ ਵੱਧਦੀ ਜਾਂਦੀ ਹੈ। 6 ਰੁੱਤਾਂ ਸੂਰਜ ਨਾਲ ਬਣਦੀਆਂ ਨੇ। ਦਿਨ ਤੇ ਰਾਤ ਸੂਰਜ ਦੀ ਦੇਣ ਹੈ ਗੁਰਮੁਖ ਪਿਆਰਿਓ। 12 ਮਹੀਨੇ 30 ਦਿਨ ਇਸ ਸੂਰਜ ਦੇ ਨਾਲ ਸਾਡਾ ਸਿੱਧਾ ਸੰਬੰਧ ਹੈ। ਜੋ ਕੁਝ ਵੀ ਸਾਡੀ ਖੇਤੀਬਾੜੀ ਦਾ ਸੰਬੰਧ ਉਹ ਵੀ ਮੌਸਮ ਦੇ ਨਾਲ ਸੰਬੰਧ ਹੈ। ਮੌਸਮ ਦਾ ਸੰਬੰਧ ਸੂਰਜ ਨਾਲ ਹੈ, ਸੂਰਜ ਦੇ ਸੰਬੰਧ ਨਾਲ ਹੀ ਮੌਸਮ ਹੈ, ਮੌਸਮ ਦੇ ਸੰਬੰਧ ਨਾਲ ਹੀ ਤੇਰੀ ਕਣਕ ਤੇ ਜੀਰੀ ਹੈ। ਸੂਰਜ ਦੀ ਤਬਦੀਲੀ ਸਾਡੇ ਤੇ ਅਸਰ ਕਰਦੀ ਹੈ, ਇਹਦਾ ਇੱਕ ਹੋਰ ਪ੍ਰਮਾਣ ਲੈ ਲਓ। ਤੁਹਾਡੇ ਨਾਲ ਸੰਬੰਧ ਰੱਖਣ ਵਾਲਾ ਸੱਜਣ ਕੋਈ ਮਿੱਤਰ ਕੋਟਲੇ ਨੂੰ ਛੱਡ ਕੇ ਦਿੱਲੀ ਕੋਠੀ ਪਾ ਲਵੇ, ਦਿੱਲੀ ਰਹਿਣ ਲੱਗ ਜਾਵੇ, ਉਹਦੀ ਇਸ ਤਬਦੀਲੀ ਦਾ ਤੇਰੇ ਤੇ ਅਸਰ ਹੋਊਗਾ। ਕਿੱਥੇ ਤੋਂ ਉਹਨੂੰ ਇੱਥੇ ਨਿੱਤ ਮਿਲਦਾ ਸੀ, ਕਿੱਥੇ 250 ਰੁਪਇਆ ਕਿਰਾਇਆ ਲਾ ਕੇ ਮਿਲਣਾ ਪਊਗਾ। ਕੋ ਸਾਧਨ ਇੱਕ ਬੰਦੇ ਦੀ ਥੋੜੀ ਜਿਹੀ ਤਬਦੀਲੀ ਤੇਰੇ ਤੇ ਕਿੰਨਾ ਅਸਰ ਕਰ ਗਈ? ਕਿੱਥੇ ਉਹ ਪਿੰਡ ਵਿੱਚ ਵੱਸਦਾ ਸੀ, ਕਿੱਥੇ 250 ਮੀਲ ਦੂਰ ਜਾ ਵਸਿਆ। ਉਹਦੀ ਤਬਦੀਲੀ ਹਰ ਰੋਜ਼ ਦੀ ਮਿਲਵਰਤੋਂ ਗਈ ਗੁਰਮੁਖ ਪਿਆਰੇ। ਉਹ ਕੰਮ ਕਾਰ ਗਿਆ, ਖਰਚਾ ਵੱਧ ਗਿਆ, ਸਮਾਂ ਲੱਗੂਗਾ, 10 ਦਿਨ ਲੱਗਣਗੇ ਮਿਲਣ ਜਾਣ ਆਉਣ ਜਾਣ। ਇੱਕ ਨਿੱਕੀ ਜਿਹੀ ਤਬਦੀਲੀ ਦਾ ਤੇਰੇ ਤੇ ਅਸਰ ਪੈਂਦਾ, ਤੇ ਸੂਰਜ ਦੀ ਤਬਦੀਲੀ ਦਾ ਤੇਰੇ ਤੇ ਕਿਉਂ ਨਹੀਂ ਅਸਰ ਪਊਗਾ? ਅੱਜ ਸੂਰਜ ਨੇ ਇੱਕ ਨਵਾਂ ਘਰ ਪ੍ਰਵੇਸ਼ ਕੀਤਾ, ਤਬਦੀਲ ਕੀਤੀ ਆਪਣੀ ਰਾਸ। ਜਿਸ ਦਿਨ ਸੂਰਜ ਆਪਣਾ ਘਰ ਬਦਲਦਾ, ਉਸ ਦਿਨ ਦਾ ਨਾਮ ਗੁਰਮੁਖ ਪਿਆਰੇ ਉਹ ਸੰਗਰਾਂਦ ਹੈ। ਤਬਦੀਲੀ ਹੋਈ ਹੈ, एक और प्रमाण ले लो, तुहाडे घर विच कोई तब्दीली होवे उस तब्दीली दे समय तुसी रब नू याद करोगे, वाहिगुरु नू याद करोगे। बच्चा जन्मे है, कुछ तब्दीली है, कोई शरीर चढ़ाई कीता है, कोई तब्दीली है, घर विच ब्याह है, कुछ चेंज आई है, नवे जीज ने आना है, मकान पाया, कोई तब्दीली हुई है। गुरसिख प्यारे, हर तब्दीली दे समय, हर बदली दे समय आपां वाहिगुरु नू याद करदे हैं, परमेश्वर नू याद करदे हैं। अज सूरज दी ते तेरी बहुत वड्डी तब्दीली है, इस दिन क्यों ना वाहिगुरु नू याद किया जावे। अज के आखो साधना ओ तब्दील हो रहा है जिदे नाल तेरा स्वास स्वास दा संबंध है। इस पक्ष नू लेके धार्मिक लोकां ने इस तब्दीली दे समय वाहिगुरु नू याद करना, अरदास करनी है, वाहिगुरु ए जेड़ा नवा समा आरंभ होया है एदे विच सुख शांति वरताई, साडे सीस ते मेहर भरिया हथ रखी, एथों चलिया संग्राम दा मनाउणा। सूरज ने अपना घर बदलिया, सूरज नाल तेरा सीधा संबंध है, ते तू धार्मिक अवस्था विच आके वाहिगुरु अगे अरदास करेगा, जस करेगा, दान पुन करेगा, ताकि यह समा सुभागा होवे। बारह संग्रांदा क्यों ने, बारह महीने क्यों ने, क्योंकि सूरज दे घरे बारह ने, रासा बारह ने, साल विचों ने बारह बार तब्दील होने, इसे करके बारह ही महीनिया दे नां ने। तो गुरसिख प्यारे हो, साहिब श्री गुरु नानक देव जी दे आउण तो पहलो उदों भी संग्रांद मनाई जांदी सी। संग्राम नू जग्यासु प्रेमी धार्मिक विषय वाले बंदे विद्वाना को जांदे सी, पंडतां को जांदे सी, ज्योतिषियां को जांदे सी, पामिस्ट सी जेड़े उन्हां को जांदे सी, उन्हां तो पुछदे सी कि आ जेड़ा महीना चढ़िया है मेरे वास्ते किहो जिहा है। ग्रह नक्षत्र रास लगन मिलके गिणती करके फिर वह दस देंदे सी, ये कोई माड़ी गल नहीं पूछना, एदी निंदिया नहीं करनी, पूछ लेना तो कोई भी माड़ी गल नहीं। गुरमुख प्यारे, पूछना कोई भी माड़ा नहीं है, माड़ा हुंदा धक्का करना, आखो सतनाम, बिना पूछे तो ही तुर पैना, वह गल माड़ा हुंदा, पूछना की माड़ा। गुरसिख प्यारे, इतने मैनू राह नहीं आता तो पूछ लेना भाई भड़ी नू केड़ा राह जांदा, जे पूछे तो बिना ही तुरेगा, खबरे गुस्सा ही जा बड़े फिर मुड़ना पऊगा। ते गुरमुख प्यारे, पूछ लेना कोई माड़ी गल नहीं सी कि ए महीना चढ़िया मेरे वास्ते किहो जिहा, पर दसण वालिया विच कमजोरी आ गई, जिन्हों महाराज ने आख्या तीर्थ जाओ तो हों हों करते, पंडित पूछो तो माया राते। जे तुसी किसी डाक्टर को जाओ ते तुहानू डाक्टर कह दे भी कोई रोग ही नहीं हैगा, फिर तो नहीं टीका लवाउंदे, फिर तो नहीं पट्टियां खरीदे तुसी। बस जेड़े असी धार्मिक बंदे सी ना, जेड़ा पूछण जांदा सी, बस ओनू कोई ना कोई रोग दस देना भी पौधा महीना चढ़िया भी बड़े ग्रह ने तेरे पर, दक्षण वाल तो जाइयो ना नहीं मारे ही जाएगा। आखो साधना, ऐतवार नू मंजे ते ना पै जी, बस देखी किते, सोमवार नू बुलाना कम ना करी, मसिया नू इधर नू ना तुरी। उन्होंने इना जाल पसारता ना कि फसे बंदे नू वे पूछना ही पैना भी महाराज हूं कृपा करो ये ग्रह नू टालो भी। जिम्मे इतने नहीं अपने पिंडा च फिर डिगिया लाई, बहुती कृपा पूछिया देने वाले पर साड़िया बीबिया दी है, 50% चल रहे नहीं, खत्म हो जाए दुनिया चो आपे, जे 20% पखंड है तो खत्म हो जाए। सिख तो किसी नू दऊगा भी ना, एक रुपया दे दू, दो दे दू, ए भले मानसी थाल भर लेनी है 5 किलो तो 25 दी हो जाती है, कुछ पैगी दिहाड़ी एक घर ती अगले दी। कई तो बीबिया पराते दे दनी है, 50 दी हो जाती है, फिर पुछा तो गल बन गई ना, किथे 50 रुपये मिलने इटा ढो के, किथे 2 मिनट हाथ दे के मिल जाने,
ਤੇ ਫਿਰ ਉਹ ਡਿੱਗੀਆਂ ਵਾਲਿਆਂ ਤੋਂ ਪਟਿਆਲੇ ਲੁਧਿਆਣੇ ਜਾਓ ਜਲੰਧਰ ਸੜਕਾਂ ਤੇ ਤੱਪੜ ਵਿਛਾਈ ਬੈਠੇ ਨੇ ਪੁੱਛਿਆ ਦੇਣ ਵਾਲੇ। ਬੜੀਆਂ ਪੁਰਾਣੀਆਂ 30-30 ਸਾਲ ਦੀਆਂ ਜੰਤਰੀਆਂ ਰੱਖੀਆਂ ਮੇਰੇ ਪਾਰਟੀਆਂ ਮੇਰੇ ਕੋਲ ਤੇ ਸਾਡੇ ਮੁੰਡੇ BA MA ਪਾਸ ਕੁੜੀਆਂ ਪੁੱਛਦੀਆਂ ਨੇ ਮੈਨੂੰ ਨੌਕਰੀ ਕਦ ਮਿਲੂਗੀ। ਉਹਨਾਂ ਤੋਂ ਪੁੱਛਦੇ ਫਿਰਦੇ ਮੇਰੇ ਬੱਚਾ ਹੋਊਗਾ ਕਿ ਨਹੀਂ ਹੋਊਗਾ, ਮੈਸਾਂ ਦੁੱਧ ਦੇਣਗੀਆਂ ਕਿ ਨਹੀਂ ਦੇਣਗੀਆਂ, ਟਰੱਕ ਚੱਲੂਗਾ ਕਿ ਨਹੀਂ ਚੱਲੂਗਾ। ਉਹ ਭਲੇ ਮਾਨਸੋ, ਤੁਸੀਂ ਇੱਕ ਗੱਲ ਤਾਂ ਸੋਚ ਲੈ ਕਰੋ, ਉਹ ਤਾਂ GT ਰੋਡ ਤੇ ਬੋਰੀ ਵਿਛਾਈ ਬੈਠਾ ਹੈ ਤੇ ਸਾਰਾ ਦਿਨ ਟਰੱਕਾਂ ਦੀ ਧੂੜ ਉਹ ਤੇ ਪੈਂਦੀ ਹੈ ਤੇ ਤੇਰਾ ਟਰੱਕ ਚਲਾ ਦੂਗਾ। ਉਹਨੂੰ ਆਪਣਾ ਮੰਜਾ ਡਾਉਣ ਨੂੰ ਮਕਾਨ ਨਹੀਂ ਬਣ ਸਕਿਆ ਤੇ ਤੇਰੀ ਚੰਡੀਗੜ੍ਹ ਕੋਠੀ ਕਿੱਥੇ ਬਣਾ ਦੂਗਾ? ਜੇ ਉਹ ਕੁਝ ਕਰਨ ਜੋਗਾ ਹੁੰਦਾ ਤੇ ਚੰਡੀਗੜ੍ਹ ਪਹਿਲਾਂ ਆਪਣੀ ਉਹਨੇ ਕੋਠੀ ਪਾ ਲੈਂਦਾ। ਆਪ ਸਾਰਾ ਦਿਨ ਧੂੜ ਫੱਕਦਾ ਹੈ ਲੋਕਾਂ ਦੀ ਜੁੱਤੀਆਂ ਤੇ ਲੋਕਾਂ ਦੇ ਕਰਮ ਬਣਾਈ ਜਾਂਦਾ, ਕਿਸੇ ਨੂੰ ਟਰੱਕ ਦੇ ਤੇ, ਕਿਸੇ ਨੂੰ ਤਹਿਸੀਲਦਾਰ ਲਾ ਤਾ, ਕਿਸੇ ਨੂੰ ਨਿਆਣਾ ਦੇ ਤਾ, ਕਿਸੇ ਨੂੰ TB ਹਟਾ ਤੀ। ਉਹ ਆਪ ਬੈਠਾ ਬੋਰੀ ਤੇ ਵਿਚਾਰਾ, ਸਾਰਾ ਦਿਨ ਧੂੜ ਫੱਕੀ ਜਾਂਦਾ। ਆਹੀ ਹਾਲ ਹੈ ਡਿੱਗੀ ਵਾਲਿਆਂ ਦੀ ਜਿਹੜੇ ਫਿਰਦੇ ਨੇ ਰਸਤੇ ਚ। ਕਬੀਰ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਹੈ, ਤੁਹਾਨੂੰ ਸਭ ਨੂੰ ਪਤਾ ਹੈ, ਤੁਸੀਂ ਗਾਉਣ ਵਾਲੇ ਤਾਂ ਸੁਣਦੇ ਹੀ ਆ ਗਾਉਣ ਵਾਲੀਆਂ, ਉਹ ਤਾਂ ਕੰਮ ਆਪਾਂ ਨੇ ਛੱਡਣਾ ਨੀ। ਕੀਰਤਨ ਚ ਚਾਹੇ ਨਾ ਜਾਈਏ ਖੋਰ ਸਤਨਾਮ, ਉਹ ਨੀ ਆਪਾਂ ਨੇ ਕੰਮ ਛੱਡਣਾ। ਉੱਥੇ ਫਿਰ ਉਹ ਘੜਾ ਵਜਾਉਂਦੇ ਹੁੰਦੇ, ਰਿਕਾਰਡ ਵੀ ਸੁਣਦੇ ਹੁੰਦੇ ਘੜੇ ਦੇ। ਕਬੀਰ ਸਾਹਿਬ ਨੇ ਉਹਦਾ ਪ੍ਰਮਾਣ ਦਿੱਤਾ, ਕਾਂ ਕਬੀਰ ਛੂਛਾ ਘੱਟ ਬੋਲੇ। ਉਹ ਜਿਹੜੇ ਗਾਉਣ ਵਾਲੇ ਘੜਾ ਵਜਾਉਂਦੇ ਆ ਨਾ, ਉਹ ਖਾਲੀ ਹੁੰਦਾ ਵਿੱਚੋਂ, ਖਾਲੀ ਘੜੇ ਚੋਂ ਆਵਾਜ਼ ਆਉਂਦੀ ਹੁੰਦੀ ਹੈ। ਲੈ ਚਾਰ ਕੁ ਸਿਰ ਦਾਣੇ ਪਾ ਲਓ ਘੜੀ ਚ, ਜਿੰਨਾ ਮਰਜ਼ੀ ਕੁੱਟੀ ਜਾਓ, ਉਹਨੇ ਬੋਲਣਾ ਹੀ ਨਹੀਂ। ਅਜਿਹੇ ਆਖੋ ਸਤਨਾਮ, ਜਿਹੜਾ ਵੀ ਬੋਲੂਗਾ ਘੜਾ ਖਾਲੀ ਵੱਜੂਗਾ, ਜੇ ਉਹਨੂੰ ਭਰ ਲਓ ਆਵਾਜ਼ ਆਉਣੀ ਉਹ ਬੰਦ ਹੋ ਜਾਣੀ। ਜਿੰਨਾ ਮਰਜ਼ੀ ਕੁੱਟੀ ਜਾਈ, ਭਰੇ ਹੋਏ ਘੜੇ ਚੋਂ ਆਵਾਜ਼ ਨਹੀਂ ਆਇਆ ਕਰਦੀ। ਜਦ ਵੀ ਆਵਾਜ਼ ਆਉਂਦੀ, ਕਹੋ ਕਬੀਰ ਛੂਛਾ ਘੱਟ ਬੋਲੇ ਤੇ ਭਰਿਆ ਹੋਏ, ਇਸੇ ਤਰ੍ਹਾਂ ਘਾਟ ਹਿਰਦਾ, ਜਿਹੜੇ ਸਾਡੇ ਹਿਰਦੇ ਘਾਟ ਭਾਈ ਖਾਲੀ ਨੇ ਨਾ, ਉਹ ਦੱਸਦੇ ਫਿਰਦੇ ਗਲੀਆਂ ਚ ਤੇਰੇ ਨਾਲ, ਕੱਲ ਨੂੰ ਕੀ ਹੋਣ ਵਾਲਾ ਹੈ, ਪਰਸੋਂ ਨੂੰ ਕੀ ਹੋਣ ਵਾਲਾ ਹੈ। ਜਿਹੜੇ ਵਾਹਿਗੁਰੂ ਦੇ ਨਾਮ ਨਾਲ ਧੀਰਜ ਵੈਰਾਗ ਸਤ ਸੰਤੋਖ ਨਾਲ ਘਾਟ ਹਿਰਦੇ ਭਰ ਜਾਂਦੇ ਨੇ, ਉਹ ਵਾਹਿਗੁਰੂ ਦੇ ਸ਼ਰੀਕ ਨਹੀਂ ਬਣਦੇ। ਅੱਜ ਕੇ ਆਖੋ ਸਤਨਾਮ, ਉਹਨਾਂ ਦੀ ਅਵਸਥਾ ਹੁੰਦੀ ਹੈ, ਇਹ ਵਾਹਿਗੁਰੂ ਜੋ ਕੁਝ ਤੂੰ ਕੀਤਾ ਹੈ ਭਲਾ ਕੀਤਾ ਹੈ, ਜੋ ਕੁਝ ਤੂੰ ਕਰ ਰਿਹਾ ਭਲਾ ਕਰ ਰਿਹਾ, ਇਹ ਵਾਹਿਗੁਰੂ ਜੋ ਤੂੰ ਕਰੇਗਾ ਉਹ ਵੀ ਭਲਾ ਹੀ ਹੋਵੇਗਾ। ਪਰ ਜਿਹੜੇ ਹੁਣੇ ਖਾਲੀ ਹਿਰਦੇ ਗਈ, ਉਹ ਫਿਰ ਦੱਸਦੇ ਨੇ ਤੇ ਇਲਾਜ ਵੀ ਨਾਲੇ ਦੱਸ ਦਿੰਦੇ ਨੇ। 3.5 ਗਜ ਕਾਲਾ ਕੱਪੜਾ, ਇੱਕ ਹੋਰ ਬੜਾ ਸੋਹਣਾ ਇਲਾਜ ਦੱਸਦੇ, ਕਹਿੰਦੇ ਥਾਲੀ ਭਰ ਕੇ ਕੀੜਿਆਂ ਦੀ ਖੱਡ ਪਰ ਪਾ ਕੇ ਆਓ, ਕਿਉਂਕਿ ਬਹੁਤ ਪਰਪਕਾਰ ਕਰਦੇ ਨੇ। ਦੇਖੋ ਗੁਰੂ ਕੇ ਲੰਗਰ ਵਿੱਚ ਨੀ ਕਹਿੰਦੇ ਵੀ 200 ਆਟਾ ਪਾਇਆ ਹੋ, ਕਿਸੇ ਗਰੀਬ ਨੂੰ ਪ੍ਰਸ਼ਾਦਾ ਛਕਾਇਆ ਹੋ। ਉਹ ਜਿਹੜੇ ਪੁੱਛਿਆ ਦੇਣ ਵਾਲੇ ਲੋਕ ਸੀ ਨਾ, ਉਹ ਹੋ ਗਏ ਗੁਰਮੁਖ ਪਿਆਰੇ। ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਜਦੋਂ ਸੰਗਰਾਮ ਵਾਲੇ ਦਿਨ ਜਗਿਆਸੂ ਜਾਂਦੇ ਸੀ ਉਹਨਾਂ ਕੋਲ, ਉਹਨਾਂ ਦੀ ਇੱਛਾ ਹੁੰਦੀ ਸੀ ਕਿਵੇਂ ਨਾ ਕਿਵੇਂ ਇਹਨਾਂ ਤੋਂ ਬਹੁਤੀ ਪੂਜਾ ਸਾਨੂੰ ਮਿਲ ਜਾਵੇ, ਕਿਉਂਕਿ ਜਿੱਡਾ ਵੱਡਾ ਰੋਗ ਡਾਕਟਰ ਦੱਸੂਗਾ ਨਾ ਉਨੀ ਉਹ ਕੀਮਤੀ ਦਵਾਈ ਖਰੀਦਣੀ। ਗ੍ਰਹਿ ਦੱਸ ਦੇਣੇ, ਲਗਨ ਦੱਸ ਦੇਣੇ, ਨਛੱਤਰ ਰਾਸਾਂ ਦੱਸ ਦੇਣੀਆਂ। ਸਤਿਗੁਰ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਕੀਤੀ ਬੇਨਤੀ, ਬਾਬਾ ਬੁੱਢਾ ਜੀ, ਵਿਧੀ ਚੰਦ, ਭਾਈ ਸਾਲੋ ਆਦਿਕ ਗੁਰੂ ਦੇ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ, ਕਹਿੰਦੇ ਸਤਿਗੁਰ ਜੀ ਆਹ ਜਿਹੜਾ ਪਖੰਡ ਦਾ ਜਾਲ ਫਸਿਆ, ਸੰਗਰਾਂਦ ਨੂੰ ਜਗਿਆਸੂ ਭੋਲੇ ਜਾਂਦੇ ਨੇ ਤੇ ਉਹਨਾਂ ਨੂੰ ਵਹਿਮਾਂ ਵਿੱਚ ਪਾ ਕੇ ਲੁੱਟਦੇ ਨੇ, ਹੈ ਤਾਂ ਹੁਣ ਵੀ ਕਿਹੜਾ ਘੱਟ ਗੱਲ ਹੈ। ਦਰਅਸਲ ਤੁਹਾਨੂੰ ਲੁੱਟਣ ਵਾਸਤੇ ਚਾਹੀਦਾ ਹੀ ਪਖੰਡ ਹੈ, ਅੱਜ ਖੇ ਖੋ ਸਾਡ, ਹੋਰ ਤਰ੍ਹਾਂ ਤੁਸੀਂ ਲੁੱਟ ਵੀ ਨਹੀਂ ਆਉਂਦੇ। ਜੇ ਖੰਨੇ ਜਾਵੇ ਨਾ ਕੋਈ ਦਵਾਈ ਲੈਣ ਤੁਹਾਡੇ ਚੋਂ, ਚੈੱਕਅਪ ਕਰਾਵੇ ਡਾਕਟਰ ਨੂੰ, ਡਾਕਟਰ ਨੂੰ ਕਹਿੰਦੇ ਵੀ 18 ਕੈਪਸੂਲ ਲੈ ਜੀ, 3 ਰੋਜ਼ ਖਾ ਲੇ ਕਰੀ ਤੇ ਰਾਜੀ ਹੋ ਜਾਏਗਾ। ਪਤਾ ਗਾਹਾਂ ਤੇ ਮਰੀਜ਼ ਕੀ ਕਹਿੰਦਾ, ਕਹਿੰਦਾ ਬੱਟੀਆਂ ਬੁੱਟੀਆਂ ਲਾਲ ਨੀ ਮੈਂ ਰਾਜੀ ਹੋਣਾ ਜਦ ਤੱਕ ਤੂੰ ਟੀਕਾ ਨੀ ਲਾਉਂਦਾ। ਲੈ ਦੱਸੋ ਫਿਰ ਹੁਣ ਡਾਕਟਰ ਦਾ ਕੀ ਕਸੂਰ ਹੈ? ਕਹਿੰਦਾ ਮੈਂ ਨੀ ਰਾਜੀ ਹੋਣਾ ਬੱਟੀਆਂ, ਡਾਕਟਰ ਕਹਿੰਦਾ ਤੈਨੂੰ ਬੱਟੀਆਂ ਨੂੰ ਰਾਜੀ ਕਰਦੇ, ਉਹ ਕਹਿੰਦਾ ਬੱਟੀਆਂ ਮੈਨੂੰ ਫਾਇਦੇ ਨੀ ਕਰਦੀਆਂ। ਲੈ ਕਰਨਾ ਬੱਟੀਆਂ ਨਹੀਂ ਹੈ ਫਿਰ, ਭਾਵੇਂ ਪਾਣੀ ਦਾ ਹੀ ਭਰੇ ਤੇ ਸੂਈ ਘਬਾਉਣੀ ਓ ਪੈਣੀ ਆਖੋ ਸਤਨਾਮ, ਕਿਉਂਕਿ ਤੁਹਾਡੀ ਤਸੱਲੀ ਨੀ ਟੀਕੇ ਬਿਨਾਂ ਹੋਣੀ। ਇਹੀ ਗੱਲ ਵਈ ਆ ਸਾਧੂ ਸੰਗਤਾਂ ਦੀ, ਆ ਗੁਰਮੁਖ ਪਿਆਰੇ ਨਾਮ ਦੀ ਗੱਲ ਕਰਨ, ਬਾਣੀ ਦੀ ਕਰਨ, ਉਹ ਨੀ ਤੁਸੀਂ ਮੰਨਣੀ, ਕਿਉਂਕਿ ਟੀਕੇ ਬਿਨਾਂ ਨੀ ਨਾ ਰਾਜੀ ਹੋਣਾ ਆਪਾਂ ਨੇ, ਬੱਟੀਆਂ ਕਿੱਥੇ ਰਾਜੀ ਕਰਦੇ। ਭਾਈ ਗੁਰਮੁਖ ਪਿਆਰੇ ਨੇ ਬੇਨਤੀ ਕੀਤੀ ਸਤਿਗੁਰ, ਆ ਹੁਣ ਵੀ ਵੇਖਿਆ ਕਈ ਜਗ੍ਹਾ ਗੱਲਾਂ ਕਰਦੇ, ਕਹਿੰਦੇ ਫਲਾਣਾ ਸੰਤ ਜੀ ਐਸੀਆਂ ਬਰਾਗ ਦੀਆਂ ਧਾਰਨਾ ਪੜ੍ਹਦਾ, ਕਹਿੰਦੇ ਕੀਰਤਨ ਕਰਦਾ ਕਰਦਾ ਹੀ ਰੋਣ ਜਾ ਲੱਗ ਜਾਂਦਾ, ਤਿਪ ਤਿਪ ਕਹਿੰਦੇ ਹੰਝੂ ਜਾਂਦੇ ਉਹਦੇ ਅੱਖਾਂ ਚੋਂ। ਲੈ ਤੁਹਾਨੂੰ ਦੱਸੀਏ ਤਰੀਕਾ ਜੇ ਕੰਮ ਕਰਨ, ਬੜਾ ਸੁਖਾਲਾ ਤਰੀਕਾ ਦਸਮ ਪਾਤਸ਼ਾਹ ਨੇ ਲਿਖਿਆ ਨਾ ਦਸਮ ਦਰਬਾਰ ਵਿੱਚ, ਜੇ ਅੱਖਾਂ ਚੋਂ ਪਾਣੀ ਚਲਾਉਣਾ ਨਾ ਸਾਰਾ ਦਿਨ, ਲੈ ਦਸਮ ਪਾਤਸ਼ਾਹ ਦਾ ਕਵਿਤ ਪੜ੍ਹੋ ਫਿਰ ਸਵਈਆ 33 ਸਵਈਏ। ਮਰਜ ਕਹਿੰਦੇ ਅੱਖਨ ਪੀਤਰ ਤੇਲ ਕੋ ਡਾਰ ਸੁਨੋਗਨ ਨੀਰ ਬਹਾਏ ਦਿਖਾਵੇ, ਦਸਮ ਪਾਤਸ਼ਾਹ ਦੀ ਬਾਣੀ ਹੈ। ਐ ਕਰਿਓ ਸਵੇਰੀ ਉੱਠ ਕੇ ਇਸ਼ਨਾਨ ਕਰਕੇ ਚਾਹ ਪੀ ਕੇ ਦੋ ਦੋ ਤੁਬ ਕੇ ਆਪਣੀਆਂ ਅੱਖਾਂ ਚ ਸਰੋਂ ਦੇ ਤੇਲ ਦੇ ਪਾ ਲਿਓ, ਜੇ ਸਾਂਝ ਤੱਕ ਪਾਣੀ ਜਾਣ ਤੇ ਹਟ ਗਿਆ ਤੇ ਮੇਰੇ ਕੋਲ ਆ ਜਿਓ। ਦੇਖੋ ਕਿਆ ਸੋਹਣਾ ਤਰੀਕਾ, ਅੱਖਨ ਪੀਤਰ ਤੇਲ ਕੋ ਡਾਰ, ਅੱਖਾਂ ਵਿੱਚ ਤੇਲ ਦਾ ਸੁਰਮਚੂ ਵੇਲ ਲੈਣਾ ਤੇ ਅੱਖਾਂ ਬੰਦ ਕਰਕੇ ਬੈਠ ਜਾਣਾ ਸੰਤ ਨੇ, ਤਿਪ ਤਿਪ ਪਾਣੀ ਜਾਊਗਾ ਤੇ ਵੇਖਣ ਵਾਲੇ ਕਹਿਣਗੇ ਬਰਾਗ ਆ ਗਿਆ, ਸੰਤ ਦੀ ਬਿਰਤੀ ਜੁੜ ਗਈ। ਦੇਖੋ ਦਸਮ ਪਾਤਸ਼ਾਹ ਕਰ ਲਿਓ ਜਿਹਨੇ ਕਰਨਾ ਹੋਵੇ ਤਰੀਕਾ ਦੱਸਿਆ ਆਪਾਂ ਨੂੰ, ਅੱਖ ਵਿੱਚ ਤੇਲ ਪਿਆ ਨੀ ਤੇ ਪਾਣੀ ਚੱਲਿਆ ਨੀ ਤੇ ਲੋਕ ਕਹਿਣਗੇ ਬੜਾ ਬਰਾਗੀ ਸਾਧੂ ਹੈ। ਇਹੋ ਜਿਹਾ ਹੀ ਬੈਠਾ ਸੀ ਨਾ ਇੱਕ ਲਾਹੌਰ, ਉਹਨੇ ਆਪਣਾ ਕਮੰਡਲ ਰੱਖ ਦੇਣਾ ਮੂਹਰੇ, ਅੱਖਾਂ ਮੀਚ ਕੇ ਬੈਠ ਜਾਣਾ, ਆ ਜੋ ਲੈ ਲੋ ਪੁੱਛਿਆ ਮੈਂ 3 ਲੋਕਾਂ ਦੀ ਖਬਰ ਦੱਸਦਾ, ਨੇੜੇ ਤੇੜੇ ਨੀ ਖੜਦੇ ਆਪਾਂ, ਕਹਿੰਦਾ 3 ਲੋਕਾਂ ਦੀ ਖਬਰ। ਬੜਾ ਪਖੰਡ ਚੱਲਿਆ ਵਾ, ਲੋਕਾਂ ਨੇ ਪਾਈ ਜਾਣੇ ਉਹਦੇ ਕਮੰਡਲ ਚ ਪੈਸੇ, ਬਾਬਾ ਨਾਨਕ ਵੀ ਚੱਲਿਆ ਗਿਆ, ਸਤਿਗੁਰੂ ਨਾਨਕ ਗਏ, ਉਹਨਾਂ ਨੇ ਪੈਸੇ ਤਾਂ ਕਮੰਡਲ ਚ ਕਿਆ ਪਾਉਣੇ ਤੇ ਉਹਦਾ ਕਮੰਡਲ ਚੱਕ ਕੇ ਨਾ ਉਸੇ ਦੇ ਪਿਛਲੇ ਪਾਸੇ ਧਰਤਾ ਤੇ ਮੂਹਰੇ ਬੈਠ ਕੇ ਬਾਹਰ ਆ ਜਾ। ਜਦ ਉਹਦਾ ਟਾਈਮ ਹੋਇਆ ਤੇ ਅੱਖਾਂ ਖੁੱਲੀਆਂ, ਉਹਨੇ ਵੇਖਿਆ ਵੀ ਲੋਕ ਇੰਨੇ ਬੈਠੇ ਕਮੰਡਲ ਹੈ ਗਾਇਬ। ਉਹ ਕਹਿੰਦੇ ਮੇਰਾ ਕਮੰਡਲ ਕਿਹਨੇ ਚੱਕ ਲਿਆ, ਰੌਲਾ ਪਾਤਾ, ਕਮੰਡਲ ਕਿੱਥੇ ਗਿਆ? ਸਤਿਗੁਰ ਕਹਿੰਦੇ ਉਹ ਤੈਨੂੰ ਤਾਂ 3 ਲੋਕਾਂ ਦਾ ਪਤਾ, ਤੈਨੂੰ ਕਮੰਡਲ ਦਾ ਨੀ ਪਤਾ ਵੀ ਕਿੱਥੇ ਗਿਆ। ਤੈਨੂੰ ਗੁਰੂ ਨਾਨਕ ਦਾ ਸਮਝਾਉਣ ਦਾ ਤਰੀਕਾ ਲਾਹੌਰ ਦੀ ਗੱਲ ਹੈ, ਕਹਿੰਦੇ ਤੂੰ ਤਾਂ ਭਾਈ ਕਹਿੰਦਾ ਮੈਨੂੰ 3 ਲੋਕਾਂ ਦਾ ਪਤਾ, ਤੈਨੂੰ ਕਮੰਡਲ ਦਾ ਪਤਾ ਨੀ, ਨਾਲ ਪਿਆ ਵੀ ਤੇਰੇ ਪਿਛਲੇ ਪਾਸੇ ਹੀ ਹੈ, ਗਿਆ ਕਿਤੇ ਨੀ ਹੈਗਾ ਉੱਥੇ। ਪਤਾ ਫਿਰ ਸ਼ਬਦ ਉਚਾਰਿਆ ਧਨਾਸਰੀ ਰਾਗ, ਬਾਣੀ ਨੂੰ ਪੜ੍ਹੇ ਘੱਟ ਕਰੋ ਜਰਾ ਵਿਚਾਰ ਲਿਆ ਕਰ। ਆਂਟ ਸੇਤੀ ਨਾਕ ਪਕੜੇ ਸੂਝ ਤੇ 3 ਲੋ, ਮਗਰ ਪਾਛੇ ਕਜੂ ਨਾ ਸੂਝੇ ਇਹ ਪਦਮ ਅਲੋ। ਪਤਾ ਦੁਨੀਆਂ ਨੂੰ ਦੱਸਦਾ ਤੇ ਤੈਨੂੰ ਗੜਵੇ ਦਾ ਪਤਾ ਨੀ ਆਪਣਾ ਕਿੱਥੇ, ਆਖਣ ਪੀਤਰ ਤੇਲ ਕੋ ਡਾਰ ਸੋ ਲੋਗਨ ਨੀਰ ਬਹਾਏ ਦਿਖਾਵੇ। ਅੱਖਾਂ ਤੋਂ ਚੱਲ ਰਿਹਾ ਪਾਣੀ ਤੇ ਚੇਲੇ ਬੈਠੇ ਨੇ ਏਜੰਟ। ਅੱਜ ਕੱਲ ਇੱਕ ਹੋਰ ਕੰਮ ਚੱਲ ਪਿਆ, ਇੱਥੇ ਤੁਸੀਂ ਖੰਨੇ ਬੈਰਿੰਗ ਦੀ ਫੈਕਟਰੀ ਲਾ ਲਓ, ਜਦ ਤੱਕ ਤੁਸੀਂ ਕਮਿਸ਼ਨ ਏਜੰਟ ਨਹੀਂ ਨਾ ਰੱਖੋਗੇ, ਚਾਹੇ ਕਿੰਨਾ ਹੀ ਚੰਗਾ ਬੈਰਿੰਗ ਹੈ ਉਹ ਨਾ ਵਿਕ ਗਿਆ। ਆਖੋ ਸਾਧਨ ਦੇਖੋ ਸਰਕਾਰ ਕਿੱਡੀ ਵੱਡੀ ਹੈ ਨਾ। ਆ ਤੁਸੀਂ ਹੁਣ ਜੀਰੀ ਵੇਚੀ ਹੈ ਨਾ, ਸਿੱਧੀ ਤਾਂ ਨੀ ਖਰੀਦੀ ਸਰਕਾਰ, ਇਹ ਵੀ ਆੜਤੀ ਵਿੱਚ ਪਾਉਣੇ ਪਏ, ਆੜਤੀ ਕਮਿਸ਼ਨ ਏਜੰਟ ਨੇ। ਉਹ ਜੀਰੀ ਜੱਟ ਦੀ ਖਰੀਦਣੀ ਸਰਕਾਰ ਨੇ, ਉਹ ਵਿਚਾਰੇ ਮੌਜਾਂ ਮਾਣਦੇ ਕੱਢੇ ਬੈਠੇ, ਆਖੋ ਸਾਧਨ ਨਾ ਖੇਤ ਵਿੱਚ ਗਿਆ ਨਾ ਗਾਂ ਸਾਹਮਣੀ ਵੀ ਕਿੱਥੇ ਰੱਖਣੀ ਹੈ, ਬਸ ਗੱਬੇ ਗੱਬੇ। ਇਸੇ ਤਰ੍ਹਾਂ ਹੁਣ ਸਾਡੇ ਲਾਣੇ ਨੂੰ ਵੀ ਏਜੰਟ ਰੱਖਣੇ ਪੈ ਗਏ, ਹੁਣ ਸੰਤਾਂ ਦੇ ਵੀ ਏਜੰਟ ਹੈਗੇ। ਐਸਾ ਪ੍ਰਾਪਾ ਗੰਡਾ ਕਰਦੇ ਨਾ, ਕਹਿੰਦੇ ਬਾਬਾ ਜੀ ਗਏ ਹਜ਼ੂਰ ਸਾਹਿਬ ਨੂੰ ਨਾਗਪੁਰ ਦੇ ਜੰਗਲ ਚ, ਕਹਿੰਦੇ ਗੱਡੀ ਦਾ ਤੇਲ ਮੁੱਕ ਗਿਆ ਅੱਧੀ ਰਾਤ। ਸੰਗਤ ਕਹਿੰਦੀ ਬਾਬਾ ਜੀ ਹੁਣ ਕਿਆ ਕਰੀਏ, ਇੱਥੇ ਤਾਂ ਜੰਗਲ ਹੈ। ਕਹਿੰਦੇ ਬਾਬਾ ਜੀ ਕਹਿੰਦੇ ਨਦੀ ਵਗਦੀ ਹੈ, ਪਾਲੋ ਦੋ ਬਾਲਟੀਆਂ ਪਾਣੀ ਦੀਆਂ। ਕਹਿੰਦੇ ਪਾਣੀ ਦੀ ਬਾਲਟੀ ਨਾਲ ਗੱਡੀ ਚੱਲ ਪਈ। ਦੇਖੋ ਕੈਸੇ ਚਮਚੇ ਸੰਤਾਂ ਦੇ ਵੀ ਜੰਮਦੇ। ਕੱਲ ਤੁਹਾਨੂੰ ਗੱਲ ਸੁਣਾਈ ਸੀ ਨਾ, ਇੱਕ ਹੋਰ ਗੱਲ ਕਹਿੰਦੇ ਕਹਿੰਦੇ ਕਿਤੇ ਹਸਪਤਾਲ ਨਾ ਜਾਓ, ਬਸ ਸੰਤਾਂ ਤੇ ਬੋਤਲ ਬਣਾ ਲਿਓ ਪਾਣੀ ਦੀ। ਇੱਥੇ ਸਾਡੀਆਂ ਬੀਬੀਆਂ ਬੈਠੀਆਂ ਵਿਹੜੇ ਚ ਗੱਲਾਂ ਕਰ ਲਈਆਂ, ਬਸੰਤ ਕੋਰੇ ਮੈਂ ਤਾਂ PGI ਵੀ ਮੁੰਡਾ ਦਿਖਾ ਲਿਆ ਤਾ, ਮੈਂ ਤਾਂ CMC ਚੋਂ ਵੀ ਦਵਾਈ ਲਿਆਂਦੀ ਤੀ, ਮੈਂ ਤਾਂ ਮੋਗੇ ਆਲਦੀਆਂ ਵੀ ਖਾ ਲਈਆਂ ਦਵਾਈਆਂ, ਪਰ ਸੋਕੜਾ ਮੁੰਡੇ ਦਾ ਹਟਿਆ ਹੀ ਨੀ, ਸੰਤ ਦੀ ਬੋਤਲ ਨਹੀਂ ਹਟਾਇਆ। ਦੇਖੋ ਪ੍ਰਾਪੇ ਗੰਡਾ ਕੀ ਹੋ, ਬੀਬੀ ਹੋ ਇਹੋ ਜਿਹਾ ਕੋਈ ਸੰਤ ਹੈ ਨਾ ਜੇ ਤੁਹਾਡੀ ਨਿਗਾਹ ਚ, ਤਾਂ ਉਹਦਾ ਮੰਜਾ ਫਿਰ ਚੰਡੀਗੜ੍ਹ PGI ਕਿਉਂ ਨੀ ਦੱਸ ਦੇ ਆਊਟਡੋਰ ਤੇ। ਕਰੋੜਾਂ ਰੁਪਈਏ ਰੋਜ਼ ਖਰਚ ਹੁੰਦੇ ਆ ਤੇ ਪਾਣੀ ਛਕਾ ਛਕਾ ਕੇ ਮਰੀਜ਼ਾਂ ਨੂੰ ਘਰ ਨੂੰ ਭੇਜੀ ਜਾਵੇ, ਕਾਹਨੂੰ ਆਪਰੇਸ਼ਨ ਕਰਾਉਣ ਡੇ ਉੱਥੇ ਬੇਚਾਰਿਆਂ, ਭੁੱਖੇ ਮਰਦੇ ਆ, ਜਗ੍ਹਾ ਨੀ, ਬੈੱਡ ਨੀ ਮਿਲਦਾ। ਉਹ ਤੁਹਾਨੂੰ ਨਾਲੇ ਬਾਣੀ ਰੋਜ਼ ਕਹਿੰਦੀ ਹੈ ਗੁਰੂ ਦੀ, ਮੇਰਾ ਬਹਿਦ ਗਏ ਗੁਰੂ ਸਗਲ ਰੋਗ ਕਾ ਔਖਦ ਨਾਮ। ਗੁਰਸਿੱਖ ਪਿਆਰਿਓ, ਜਦੋਂ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰ ਸਾਨੂੰ ਬਚਾਓ ਇਸ ਜਾਲ ਵਿੱਚੋਂ, ਜਗਿਆਸੂਆਂ ਦੇ ਦਿਲ ਹਿਰਦੇ ਸਾਫ਼ ਹੁੰਦੇ ਨੇ, ਸ਼ਰਧਾ ਭਾਵਨਾ ਹੁੰਦੀ ਹੈ, ਉਹ ਨਿਸਤਾਰਾ ਨਹੀਂ ਕਰਨ ਦਿੰਦੀ ਸ਼ਰਧਾ ਕਿ ਪਖੰਡ ਹੈ ਕਿ ਸੱਚ ਹੈ। ਉਸ ਸਮੇਂ ਪੁੱਛਿਆ ਦੇਣ ਵਾਲੇ ਸੰਗਰਾਂਦ ਨੂੰ ਦੱਸਣ ਵਾਲੇ ਜਾਲ ਵਿੱਚ ਫਸਾਉਂਦੇ ਸੀ। ਜਦੋਂ ਸਿੱਖਾਂ ਨੇ ਕੀਤੀ ਬੇਨਤੀ, ਧੰਨ ਗੁਰੂ ਅਰਜਨ ਦੇਵ ਜੀ ਨੇ ਗੁਰਮੁਖ ਪਿਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆ ਮਰਜ਼ਾਦਾ ਤੋਰੀ ਫਿਰ ਸੰਸਾਰ ਵਾਸਤੇ। ਭਾਈ ਕਿਸੇ ਤੋਂ ਪੁੱਛਿਆ ਨਹੀਂ ਪੁੱਛਣੀ ਮੇਰੇ ਦਿਨ ਭਲੇ ਕਿਵੇਂ ਆਉਣਗੇ, ਇਹ ਮਹੀਨਾ ਚੰਗਾ ਕਿਵੇਂ ਲੰਘੂਗਾ, ਇਹ ਮਹੀਨੇ ਵਿੱਚ ਮੇਰੀ ਚੜ੍ਹਦੀ ਕਲਾ ਜਿਵੇਂ ਹੁਣ ਆਪਾਂ ਅਰਦਾਸ ਕਰਦੇ ਮੰਗ ਮੰਗੀ ਹੈ। ਮਹਾਰਾਜ ਨੇ ਫਿਰ ਸਿਧਾਂਤ ਕੀ ਦੱਸਿਆ ਕਿ ਅਰਦਾਸਾਂ ਕਰਕੇ ਤੇ ਗੁਰਮੁਖ ਪਿਆਰਿਆਂ ਬੇਨਤੀਆਂ ਕਰਕੇ ਦਿਨ ਚੰਗੇ ਨਹੀਂ ਆਉਣੇ। ਆ ਸੁਣੋ ਹੁਣ ਦਿਨ ਚੰਗੇ ਨਾਲੇ ਪੜ੍ਹਿਆ ਹੋਣਾ ਤੁਸੀਂ ਸਵੇਰੇ। ਮਹਾਰਾਜ ਕਹਿੰਦੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਉਹਦੀ ਨਦਰ ਦਾ ਪਾਤਰ ਬਣ, ਉਹਦੀ ਨਦਰ ਵਿੱਚ ਆ ਬਾਪਾ ਲਈ ਜਾਂਦੇ ਨੇ। ਇਹ ਇੱਥੇ ਪਿੰਡ ਚ ਵੀ ਹੈਗਾ, ਚੰਡੀਗੜ੍ਹ ਵੀ ਹੈਗੀ, ਇਹ ਗੱਲ ਦਿੱਲੀ ਵੀ ਹੈਗੀ। ਬਸ ਨਜ਼ਰਾਂ ਦੋਏ ਹੁੰਦੀਆਂ, ਇੱਥੇ ਵੀ ਤੁਹਾਡੇ ਪਿੰਡ ਦਾ ਕੋਈ ਸਰਪੰਚ ਹੋਣਾ ਉਹਨੂੰ ਪਤਾ ਵੀ ਮੇਰੀਆਂ ਵੋਟਾਂ ਚ ਕਿਹੜੇ ਕਿਹੜੇ ਮੇਰੇ ਨਾਲ ਫੇਰੀਆਂ ਤੇ ਕਿਹੜੇ ਵਿਰੁੱਧ ਡਾਂਗੀ ਫਿਰਦੇ ਤੇ ਅਜਿਹੇ ਆਖੋ ਸਤਨਾਮ। ਉਹਦੀ ਨਜ਼ਰ ਵਿੱਚ ਹੈ ਜਿਹਨੇ ਤਾਂ ਬਚਨ ਮੰਨਿਆ ਉਹਦਾ, ਉਸਦੇ ਤਾਂ ਚਾਹੇ ਨਿਆਣਾ ਹੀ ਚਲਿਆ ਜਾਵੇ ਲੈ ਕੇ ਜਦੇ ਮੋਹਰ ਲੱਗ ਜਾਣੀ ਹੈ ਫਾਰਮ ਪਰ। ਜਿਹੜਾ ਉਲਟ ਗਿਆ ਚਾਹੇ ਆਪ ਫਿਰੀ ਜਾਵੇ ਕਹੂਗਾ ਮੋਹਰੇ ਟੁੱਟ ਗਈ, ਅੱਜ ਮੋਹਰੇ ਨੀ ਲੱਜਦੀ ਨਾਲੇ ਪਈ ਹੁੰਦੀ ਹੈ ਦਰਾਜ ਵਿੱਚ। ਇਹ ਗੱਲ ਕਿਉਂ ਦੱਸੀ ਹੈ ਸਾਨੂੰ? ਇਹੀ ਹੈ ਅਕਾਲ ਪੁਰਖ ਦੀ ਨਜ਼ਰ, ਉਹਦੀ ਨਜ਼ਰ ਵਿੱਚ ਆ ਜਾ ਦਿਨ ਭਲੇ ਹੀ ਹੈ। ਨਜ਼ਰ ਵਿੱਚ ਆਏ ਨੀ ਤਾਂ ਦਿਨ ਭਲੇ ਕਿਵੇਂ ਹੋ ਜਾਣਗੇ ਬਈ? ਨਾਲੇ ਉਸ ਗੁਰੂ ਨੇ ਅਕਾਲ ਪੁਰਖ ਨੇ ਜੋ ਕੁਝ ਤੈਨੂੰ ਬਖਸ਼ਣਾ ਉਹ ਵੀ ਨਜ਼ਰ ਦੁਆਰਾ ਹੀ ਬਖਸ਼ਣਾ। ਜੇ ਕੰਮ ਉਲਟ ਕਰਨਾ ਫਿਰ ਕਿਹੜਾ CRP ਵਾਲੇ ਭੇਜਣੇ ਹੈ, ਫਿਰ ਵੀ ਨਜ਼ਰ ਹੈ। ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਸੂਕੇ ਖਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵ ਆਏ। ਉਹਨੇ ਸੁੱਕਿਆਂ ਨੂੰ ਇੱਕ ਖਿਨ ਵਿੱਚ ਹਰੇ ਕਰ ਦੇਣਾ ਆਪਣੀ ਦ੍ਰਿਸ਼ਟੀ ਨਾਲ ਅੰਮ੍ਰਿਤ ਸਿੰਚ ਕੇ। ਨਾਨਕ ਨਦਰੀ ਨਦਰ ਨਿਹਾਲ, ਤੇ ਜੇ ਪਾਸਾ ਪਲਟਣਾ ਉਹਨੇ ਫੌਜਾਂ ਨੀ ਭੇਜਣੀਆਂ। ਮੈਂ ਫੇਰ ਵੀ ਨਦਰ ਪੱਟੀ ਜੇ ਕਰੇ ਸੁਲਤਾਨਾ ਘਾਓ ਕਰਾਏ। ਜੇ ਤਾਂ ਸਿੱਧੀ ਨਦਰ ਹੋ ਗਈ ਫਿਰ ਤਾਂ ਕੀੜਾ ਥਾਪ ਦੇ ਪਾਤਸ਼ਾਹੀ, ਫਿਰ ਤਾਂ ਕੀੜੇ ਨੂੰ ਬਾਦਸ਼ਾਹ ਬਣਾ ਦੇਵੇ। ਜੇ ਕਿਤੇ ਉਹਦੀ ਨਦਰ ਬਦਲ ਗਈ ਫਿਰ ਗੁਰਮੁਖੋ ਸ਼ਾਹਾਂ ਤੋਂ ਭੀਖ ਮੰਗਾ ਦੇਵੇ, ਸ਼ਾਹਾਂ ਤੋਂ ਭੀਖ ਮੰਗਾ ਦੇਵੇ। ਪੱਠੀ ਜੇ ਕਰੇ ਸਤਿਗੁਰ ਕਹਿੰਦੇ ਨੇ ਭਾਈ ਜੇ ਦਿਨ ਭਲੇ ਲਿਆਉਣੇ ਹੈ ਤਾਂ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਉਹਦੀ ਨਦਰ ਵਿੱਚ ਆ। ਤੇ ਨਦਰ ਵਿੱਚ ਬੰਦਾ ਕਿਹਦੇ ਆਉਂਦਾ? ਉਹਦੇ ਅਨੁਸਾਰ ਚੱਲੇ, ਉਹਦਾ ਬਚਨ ਮੰਨੇ ਬਸ ਨਦਰ ਵਿੱਚ। ਜਿਹੜਾ ਬਚਨ ਨਹੀਂ ਮੰਨਦਾ ਵੀ ਨਦਰ ਉਹ ਤੇ ਵੀ ਹੁੰਦੀ ਹੈ ਪਰ ਉਹਦਾ ਫਿਰ ਖਿਆਲ ਹੀ ਰੱਖਣਾ ਪੈਂਦਾ ਹੈ। ਅੱਜ ਕੇ ਆਖੋ ਸਾਧਨ ਉਹਦੇ ਕਨੀ ਜਿਹੜਾ ਜ਼ਿਆਦਾ ਧਿਆਨ ਦੇਣਾ ਪੈਂਦਾ। ਸਿੱਖਾਂ ਦੀ ਬੇਨਤੀ ਮੰਨ ਕੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਛੱਡ ਦੋ ਪੁੱਛਿਆ ਨੂੰ, ਛੱਡ ਦੋ ਇਸ ਪਖੰਡ ਨੂੰ ਕਿ ਕਿਹੋ ਜਿਹੇ ਦਿਨ ਨੇ उस वाहगुरु की कुदरत का एक सकेंट का भी अज तक किसी नूं पता नहीं लगे। ते जिन्हों लगे उन्हें दसिया नहीं। अज के आखो सत लगना ही तो है जे तू दसेंगा नहीं। ऐसे तो हूं नवा ही काम नहीं चलिया हुआ। एक कोई ग्यारह के दिन आ जाए ना गुरुद्वारे झाड़ू झूड़ू दे दे, बारहवें दिन बेहड़े बच्चे बैठ के गल्ला करन लग जांदा है। कहना मैनू अद्धी रात बाबा नानक समाधि लाई लिखे बारह दिन बाद। कोई नौ के दिन सुखम नहीं पढ़ रहे ना, नौ कम दिन दसवें दिन कथा होने लग जाती। कहना कलंगिया वाला अद्धी रात मैनू घोड़े ते जांदा दिखे। एक होर गल सुनी है तुसीं कदे? कोई नहीं। कहना मैनू दिन च दिखदा जेड़ा कहना अद्धी रात दिखदा। तुहानू कोई नहीं ऐसा मिलना भी मैनू गुरु दिन च दिखदा? ना ना ना, जेड़ा कहो अद्धी रात उहनू बांधे फड़ के पुछिया करो भी अद्धी रात है तैनू तेरी रजाई नहीं दिखदी भी काली कि पीली है, तेरा बाबा किवें देखिया भाई? अद्धी रात तैनू तेरा कंबल नहीं दिखदा भी किहो जिहा लिया भाई? तेनू घोड़ा जांदा किवें देखिया? ते फ्लैश लाइट लगी थी कोई? जिहनू दिखदा अद्धी रात दिखदा, दिन च दिखदा ही नहीं। वेखो कैसा पखंड बनाया। उहनां दीआं गल्लां ने जिन्हां नूं गां दे जन्म विच भी नहीं दिखणा। इत्थे तां की गल है, जिहनू दिखूगा दसूगा उहदी तां निशानी। ओह इक है गुरु ग्रंथ साहिब विच, कहो कबीर गूंगा गुड़ खाया। गूंगे नूं खड़ाओ गुड़, खड़ाओ जलेबियां ते पुछो मिठियां, कदे नहीं दसदा। जे उहने दसता भी मिठियां फिर वह गूंगा ही नहीं। अज के आखो साधना फिर पखंड है। जे दस देवे भी गुड़ मिठा है फिर गूंगा कहूंगा उहनूं? जिन्हें दस तो भी मैनू रब दिखाया है वो पखंड है। की दिखूगा उहदा? उहदा ना कोई चक्कर है, ना चेहन है, ना वर्ण है, ना जात है। की वेखेगा रब दस? तो गुरसिख प्यारे हो, सतगुर पातशाह ने फिर कृपा की, गुरसिखो सतगुरां दे चरणां विच कठे होया करो, अरदास करिया करो। अज है संग्रांद, लाउण सरबण करना इहदी विचार प्यार दे नाल। असीं बारह संग्रांदां मनाउने। इस संग्रांद नूं आपां ने करना की है? कादे वास्ते? संग्रांद नूं आके सिख ने गुरु दे चरणां विच अरदास करनी है। केड़ी? किरत कर्म के बिछड़े कर किरपा मेलो राम। तीन बारह माह है गुरसिख धर्म दे विच। तीन, एक बारह माह गुरु नानक देव जी दा तुखारी राग विच, एक बारह माह पंजवे पाश दा माझ राग विच जिहड़ा सवेरी पढ़दे आपां, तीजा बारह माह दस नंबर विच साहिब श्री गुरु गोबिंद सिंह महाराज जी दा। दसम पातशाह ने भी बारह माह उचारे, वह दसम दरबार विच है। पहला तो बारह माह कौंदा की है, इहनू आपां समझदे भी बारह महीनिया की बाणी है, यह बिल्कुल ना समझियो कदे भी। बारह माह बारह महीनिया की बाणी नहीं होंदी। बारह माह का अर्थ है बिरहों की बाणी, बिजोग की बाणी, विछोड़े की बाणी। यह महीनिया के नौ तां लिखे महाराज ने सानू समझाउण खातर। ਕਾਹਤੇ? ਜਦ ਤੁਸੀਂ ਮੁੰਡੇ ਨੂੰ ਪਾਉਂਦੇ ਪੜ੍ਹਨ ਸਕੂਲ ਵਿੱਚ, ਉਹਨੂੰ ਕਾਇਦਾ ਨਹੀਂ ਦਿੰਦੇ ਊੜੇ ਆੜੇ ਦਾ ਸਭ ਤੋਂ ਪਹਿਲਾਂ? ਪਰ ਜਿੱਥੇ ਊੜਾ ਲਿਖਿਆ ਵਾ ਹੁੰਦਾ ਨਾ, ਉੱਥੇ ਕੋਈ ਊਂਟ ਵੀ ਖੜਾ ਹੁੰਦਾ। ਜਿੱਥੇ ਕੱਕਾ ਲਿਖਿਆ ਵਾ ਹੁੰਦਾ, ਉੱਥੇ ਕਿ ਕੈਂਚੀ ਵੀ ਰੱਖੀ ਵੀ ਹੁੰਦੀ ਹੈ। ਜਿੱਥੇ ਪੱਪਾ ਲਿਖਿਆ ਵਾ ਹੁੰਦਾ, ਕੋਲ ਪੱਖਾ ਪਿਆ ਹੁੰਦਾ। ਜਿੱਥੇ ਚੱਚਾ ਲਿਖਿਆ ਵਾ, ਉੱਥੇ ਇੱਕ ਚਾਕੂ ਰੱਖਿਆ ਵਾ। ਹੁਣ ਮੈਨੂੰ ਐਂ ਦੱਸੋ ਵੀ ਉਹਨੂੰ ਊਂਟ ਔਰ ਚਾਕੂ ਪੜਾਉਣਾ, ਊੜਾ ਆੜਾ ਪੜਾਉਣਾ ਵੀ? ਉਹ ਕਿਉਂ ਰੱਖੀਆਂ ਨੇ ਚੀਜ਼ਾਂ ਨਾਲ? ਉਹ ਦ੍ਰਿਸ਼ਟਾਂਤ ਹੈ ਬੱਚੇ ਨੂੰ ਸਮਝਾਉਣ ਦਾ ਵੀ ਊਂਟ ਦੇਖਦਿਆਂ ਹੀ ਊੜਾ ਯਾਦ ਆ ਜਾਵੇ, ਚਾਕੂ ਦੇਖਦਿਆਂ ਹੀ ਚੱਚਾ ਯਾਦ ਆ ਜਾਵੇ। ਪੜ੍ਹਨਾ ਤਾਂ ਚੱਚਾ ਸੀ, ਪਰ ਚਾਕੂ ਇੱਕ ਸਹਾਇਕ ਬਣ ਗਿਆ। ਇਹ ਜਿਹੜੀ ਬਾਣੀ ਵਿੱਚ ਸੋਮਵਾਰ, ਮੰਗਲਵਾਰ, ਮੱਸਿਆ, ਪੂਰਨਮਾਸੀ, ਥਿੱਤਾਂ, ਬਾਰਾਂ ਮਹਾਂ ਰੁੱਤਾਂ ਦਾ ਨਾਂ ਲੈ ਕੇ ਬਾਣੀ ਉਚਾਰੀ ਹੈ, ਇਹ ਸਾਡੇ ਮਨ ਬੱਚੇ ਨੂੰ ਸਮਝਾਉਣ ਖਾਤਰ ਉਦਾਹਰਨਾਂ ਦਿੱਤੀਆਂ, ਜਿਵੇਂ ਨਿਆਣੇ ਨੂੰ ਸਮਝਾਉਣ ਖਾਤਰ ਅੱਖਰ ਦੇ ਕੋਲ ਇੱਕ ਫੋਟੋ ਰੱਖ ਦਿੱਤੀ ਜਾਂਦੀ ਹੈ, ਉਹ ਛੇਤੀ ਸਮਝ ਜਾਂਦਾ। ਸੋ ਬਾਰਾਂ ਮਾਹਾਂ ਦੀ ਬਾਣੀ ਦਾ ਅਰਥ ਹੈ ਬਿਰਹੋਂ ਦੀ ਬਾਣੀ, ਵਿਯੋਗ ਦੀ ਬਾਣੀ, ਉਹ ਬਾਣੀ ਜਿਹਦੇ ਵਿੱਚ ਵਾਹਿਗੁਰੂ ਨੂੰ ਮਿਲਣ ਵਾਸਤੇ ਅਰਦਾਸ ਹੋਵੇ, ਉਹਨੂੰ ਬਾਰਾਂ ਮਾਹ ਕਹਿੰਦੇ। ਇਸੇ ਵਾਸਤੇ ਬਾਰਾਂ ਮਾਹ ਤਿੰਨ ਨੇ, ਤਿੰਨੇ ਬਾਰਾਂ ਮਾਹ ਨੂੰ ਪੜ੍ਹੋ, ਉਹ ਵਿਯੋਗ ਤੋਂ ਆਰੰਭ ਹੋਣਗੇ, ਬਿਰਹੋਂ ਤੋਂ ਆਰੰਭ ਹੋਣਗੇ। ਜਿਸ ਬਾਣੀ ਵਿੱਚ ਵਿਯੋਗ ਨਾ ਹੋਵੇ, ਬਿਰਹੋਂ ਨਾ ਹੋਵੇ, ਉਹ ਬਾਣੀ ਬਾਰਾਂ ਮਾਹ ਨਹੀਂ ਹੁੰਦੀ ਗੁਰਸਿੱਖ ਪਿਆਰਿਓ। ਇੱਥੇ ਇੱਕ ਬਹੁਤ ਧਿਆਨ ਦੇਣ ਵਾਲੀ ਗੱਲ ਹੈ, ਡਾਕਟਰਾਂ ਦੀ ਦੁਕਾਨਾਂ ਕਿਤੇ ਥੋੜੀਆਂ ਖੰਨੇ, ਬਹੁਤ ਦੁਕਾਨਾਂ, ਹਜ਼ਾਰਾਂ ਲੋਕ ਉਹਨਾਂ ਦੇ ਮੂਹਰੇ ਨੂੰ ਜਾਂਦੇ ਨੇ। ਕੋਈ ਡਾਕਟਰ ਐਸਾ ਹੈਗਾ ਵੀ ਸੜਕ ਪਰ ਜਾਂਦੇ ਨੇ ਟੀਕੇ ਲਾਈ ਜਾਵੇ, ਜਾਂ ਸੜਕ ਪਰ ਜਾਂਦੇ ਨੇ ਬੱਟੀਆਂ ਫੜਾਈ ਜਾਵੇ? ਕਿਹਨੂੰ ਦਵਾਈ ਦਿੰਦਾ ਹੁੰਦਾ ਡਾਕਟਰ? ਜਿਹੜਾ ਉਹਦੇ ਕੋਲ ਜਾ ਕੇ ਦੱਸੂਗਾ ਮੈਂ ਬਿਮਾਰ ਹੈ, ਮੈਂ ਰੋਗੀ ਹੈ, ਮੇਰਾ ਇਲਾਜ, ਉਸੇ ਨੂੰ ਦਊਗਾ ਨਾ। ਲੈ ਉੱਥੇ ਸਿਆਣੇ ਸੱਜਣ ਬੈਠੇ ਹੋ ਤੁਸੀਂ, ਇਹ ਬਾਰਾਂ ਮਾਹਾਂ ਦੀ ਬਾਣੀ ਵੀ ਉਹਨਾਂ ਖਾਤਰ ਹੈ ਜਿਹੜੇ ਆ ਕੇ ਕਹਿਣਗੇ ਮੈਂ ਵਿਛੜਿਆ ਹੋਇਆ, ਮੈਨੂੰ ਮੇਲ ਲੈ ਅੱਜ ਕੇ ਆਖੋ ਸਤਨਾਮ। ਪੜ੍ਹੋ ਚਾਹੇ ਸਾਰੇ, ਉਹ ਜੁਦੀ ਗੱਲ ਹੈ, ਪੜ੍ਹੀ ਜਾਓ ਸਾਰੇ, ਚੰਗੀ ਉਹ ਗੱਲ ਹੈ। ਬਾਹਰੋਂ ਬਿਮਾਰੀ ਦੱਸੋਗੇ ਪਹਿਲਾਂ ਤੇ ਤਾਂ ਇਲਾਜ ਹੋਊਗਾ ਨਾ। ਜਿਨ੍ਹਾਂ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰ ਮੈਂ ਵਿਛੜਿਆ ਹੋਇਆ, ਮੈਨੂੰ ਮੇਲ, ਪਰ ਆਪਾਂ ਝੂਠ ਥੋੜਾ ਬੋਲਣਾ, ਆਪਾਂ ਕਦੇ ਬੇਨਤੀ ਕੀਤੀ ਹੈ ਵੀ ਮੈਂ ਵਿਛੜਿਆ ਹੋਇਆ? ਅੱਛਾ ਅੱਜ ਸੰਗਰਾਮ ਤੀ ਕਿਸੇ ਨੇ ਕਿਹਾ ਮੈਂ ਵਿਛੜਿਆ ਹੋਇਆ? ਕਈਆਂ ਵੀ ਕਹਾ ਤੇ ਨਿਆਣੇ ਨਿੱਕੇ ਕੋਲ ਹੈ, ਘਰ ਵਾਲੀ ਕੋਲ ਹੈ, ਬਾਪੂ ਚਾਚਾ ਕੋਲ ਹੈ, ਤੇ ਐਵੇਂ ਕਹਿ ਦੀਏ ਵਿਛੜਿਆ ਹੋਇਆ? ਸਭ ਕੁਝ ਤਾਂ ਇੱਥੇ ਕੋਲ ਹੈ, ਤੇ ਐਵੇਂ ਝੂਠ ਬੋਲਣਾ ਮਹਾਰਾਜ ਕੋਲ ਆ ਕੇ? ਨਾ ਨਾ, ਐਸੀ ਗੱਲ ਨੀ ਕਦੇ ਵੀ ਕਹਿਣੀ, ਝੂਠ ਨੀ ਬੋਲਣਾ ਗੁਰੂ ਦੇ ਕੋਲ। ਕਦੇ ਅਰਦਾਸ ਦੀ ਬਾਰਾਂ ਸੰਗਰਾਂਦਾਂ ਨੂੰ ਕੀਤੀ ਕਿ ਕਰ ਕਿਰਪਾ ਮੇਲੋ ਰਾਮ। ਸੰਗਰਾਂਦ ਤਾਂ ਇਸ ਕੰਮ ਨੂੰ ਬਣੀ ਸੀ, ਹੇ ਅਕਾਲ ਪੁਰਖ ਮੈਂ ਵਿਛੜਿਆ ਹੋਇਆ ਤੇ ਮੈਨੂੰ ਮੇਲੋ। ਜਿਹਨੇ ਇਹ ਅਰਦਾਸ ਕੀਤੀ ਨਾ, ਫਿਰ ਉਹਨੂੰ ਬਾਰਾਂ ਮਹੀਨੇ ਬਾਰਾਂ ਪੌੜੀਆਂ ਵਿੱਚ ਮਿਲਣ ਦੀ ਜਾਂਚ ਦੱਸੀ ਮਹਾਰਾਜ ਨੇ, ਤਰੀਕਾ ਦੱਸਿਆ। ਹੁਣ ਜਿਹਨੇ ਪੁੱਛਿਆ ਹੀ ਨੀ, ਜਿਹੜਾ ਵਿਛੜਿਆ ਹੀ ਨੀ ਸਮਝਦਾ ਆਪਣੇ ਆਪ ਨੂੰ, ਜਿਹੜਾ ਬਿਮਾਰੇ ਨੀ ਸਮਝਦਾ, ਤੇ ਜ਼ਰੂਰ ਟੀਕੇ ਲਾਉਣੇ ਉਹਦੇ ਫਿਰ। ਅਸੀਂ ਪਹਿਲਾਂ ਮੰਨਿਆ ਹੀ ਨੀ ਅਸੀਂ ਵਿਛੜੇ ਹੋਏ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਅੱਜ ਦਾ ਨੀ, ਚਾਰ ਕੁੰਟ ਦਹਿਣ ਦੇ ਸੁਭਰਮੇ, ਥੋੜਾ ਸਮਾਂ ਨੀ ਹੋਇਆ ਜਦੋਂ ਮੈਂ ਵਿਛੜਿਆ ਹੋਇਆ। ਜੁਗ ਪਾਤੇ ਹੋ ਗਏ ਵਿਛੜੇ ਨੂੰ, ਕਰ ਕਿਰਪਾ ਮੇਲੇ ਹੋ ਗਏ ਹੋ ਗਏ